ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨਾ ਤੁਮ ਸਰ ਆਪ ਪਤੀ ਆਰ ਕਿਆ ਕੀਚੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਇਆਲ ਨਾ ਤੁਮ ਸਰ ਆਪ ਪਤੀ ਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਓ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਅੱਜ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਰਵਿਦਾਸ ਜੀ ਦੀ ਪਾਵਨ ਰਸਨਾ ਤੋਂ ਸਾਨੂੰ ਸਮਝਾਉਣ ਵਾਸਤੇ ਇੱਕ ਉਚੇਚਾ ਯਤਨ ਕੀਤਾ ਹੈ ਭਾਵੇਂ ਅੱਖਰਾਂ ਦੀ ਗਿਣਤੀ ਮਿਣਤੀ ਮੁਤਾਬਕ ਇਹ ਦੋ ਪਦਿਆਂ ਵਾਲਾ ਸ਼ਬਦ ਹੈ ਲੇਕਿਨ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਹੁਤ ਸਾਰੇ ਅਧਿਆਤਮਿਕ ਪੱਖਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਯਾਦ ਰੱਖਣਾ ਗੱਲ ਭਾਰ ਦੀ ਨਹੀਂ, ਆਪਾਂ ਆਮ ਕਰਕੇ ਦੁਨਿਆਵੀ ਲੋਕ ਕੁਆਂਟਿਟੀ ਨੂੰ ਪੈਂਦੇ ਹਾਂ ਕੁਆਂਟਿਟੀ ਨੂੰ, ਲੇਕਿਨ ਉਪਰਾਲਾ ਕੀਤਾ ਜਾਏ ਅਸੀਂ ਕੁਆਂਟਿਟੀ ਦੀ ਥਾਂ 'ਤੇ ਕੁਆਲਿਟੀ ਵੇਖਣੀ ਹੈ, ਕੁਆਲਿਟੀ ਬਹੁਤੀ ਗਿਣਤੀ ਨਹੀਂ। ਬੜੀ ਸਾਦੀ ਜੀ ਗੱਲ, ਜਿਹੜਾ ਹੀਰਾ ਹੈ ਨਾ ਉਹ ਵੀ ਇੱਕ ਪੱਥਰ ਹੈ, ਜਿਹੜੇ ਆਪਾਂ ਸੜਕਾਂ 'ਤੇ ਪਏ ਵੇਖਦੇ ਇਹ ਵੀ ਪੱਥਰ ਨੇ, ਲੇਕਿਨ ਗੁਰਮੁਖੋ ਜਦੋਂ ਉਹ ਪੱਥਰ ਹੀਰਾ ਬਣ ਜਾਏ ਉਹ ਬਕੀਮਤਾ ਬਣ ਜਾਂਦਾ ਹੈ। ਇਸ ਹੀਰੇ ਦੇ ਸੰਬੰਧ ਵਿੱਚ ਮੇਰੇ ਸਾਹਮਣੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਆ ਗਈ। ਆਖਿਰਕਾਰ ਪੱਥਰ ਅਤੇ ਹੀਰੇ ਦਾ ਫਰਕ ਕੀ ਹੈ? ਉਹ ਵੀ ਪੱਥਰ, ਲੇਕਿਨ ਇੱਕ ਪੱਥਰ ਨੂੰ ਆਪਾਂ ਕਹਿੰਦੇ ਵੀ ਰਾਹ ਵਿੱਚ ਇਹ ਰੋੜਾ ਅੜਕਦਾ ਅਤੇ ਇਹਨੂੰ ਪਾਸੇ ਟੋਏ ਵਿੱਚ ਸੁੱਟ ਦਿਓ। ਔਰ ਇੱਕ ਹੀਰੇ ਵਾਸਤੇ ਕਈ ਪੀੜ੍ਹੀਆਂ ਗਰਕ ਹੋ ਜਾਂਦੀਆਂ ਨੇ, ਕਈ ਆਦਮੀ ਮਾਰੇ ਜਾਂਦੇ ਹਨ। ਅਸੀਂ ਤਕਰੀਬਨ ਸਾਰੇ ਜਾਣਦੇ ਹਾਂ, ਖਾਸ ਕਰਕੇ ਸਾਡਾ ਸਿੱਖ ਭਾਈਚਾਰਾ ਜਦੋਂ ਵੀ ਕਦੇ ਹੀਰਿਆਂ ਦੀ ਗੱਲ ਕਰਦਾ ਤੇ ਕੋਹ ਨੂੰ ਹੀਰੇ ਦਾ ਜ਼ਿਕਰ ਕਰਦਾ, ਕੋਹ ਨੂਰ ਹੀਰੇ ਦਾ, ਔਰ ਉਹ ਇੱਕ ਪੱਥਰ ਹੈ, ਉਹਦੀ ਕੋਈ ਕੀਮਤ ਨਹੀਂ। ਇਸੇ ਪ੍ਰਕਾਰ ਹੀਰਾ ਬਣਦਾ ਕਿਵੇਂ ਹੈ, ਪਤਾ ਕਿਵੇਂ ਚੱਲੇ ਵੀ ਹੀਰਾ ਹੈ? ਕਿਉਂਕਿ ਆਪਾਂ ਨੂੰ ਵਾਹਿਗੁਰੂ ਨੇ ਹੀਰਾ ਬਣਾਉਣ ਲਈ ਸੰਸਾਰ ਵਿੱਚ ਬਣਢੀਰਾ ਬਣਾਉਣ ਲਈ ਸੰਸਾਰ 'ਚ ਭੇਜਿਆ। ਕੀਮਤ ਕਿਵੇਂ ਵਧੇਗੀ? ਸਾਡੀ ਵੈਲਿਊ ਕੋਈ ਨਹੀਂ, ਕੋਈ ਕੀਮਤੀ ਨਹੀਂ। ਭਾਈ ਸਾਹਿਬ ਲਿਖਦੇ ਨੇ, ਖਾਣ ਉੱਖਣ ਕਰ ਕੱਢ ਦੇ ਨਿਰਮੋਲ ਹੀਰਾ। ਉਹ ਕੀਮਤੀ ਹੀਰਾ ਆਮ ਰੁਲਦਾ ਨਹੀਂ, ਜਿਹੜਾ ਕੋਹ ਨੂਰ ਹੀਰਾ ਹੈ ਨਾ, ਇਹਦਾ ਮੈਂ ਇਤਿਹਾਸ ਪੜ੍ਹਿਆ ਹੈ। ਇਹ ਗੋਲਕੰਡਾ ਦੀਆਂ ਖਾਨਾਂ 'ਚੋਂ ਨਿਕਲਿਆ, ਗੋਲਕੰਡਾ ਦੀਆਂ ਖਾਨਾਂ 'ਚੋਂ। ਭਾਈ ਜੀ ਕਹਿੰਦੇ, ਖਾਣ ਉੱਖਣ ਘਰ ਕੱਢ ਦੇ ਨਿਰਮੋਲ ਹੀਰਾ, ਪਾਰਖੂਆਂ ਹੱਥ ਆਮ ਦਾ ਉਹ ਗੈਰ ਗੰਭੀਰਾ। ਯਾਦ ਰੱਖਣਾ, ਜਿੰਨਾ ਚਿਰ ਹੀਰਾ ਬੇਕਦਰੇ ਦੇ ਕੋਲ ਉਹਨੂੰ ਪਤਾ ਨਹੀਂ ਚੱਲੇਗਾ। ਸਾਨੂੰ ਸਾਡੇ ਉਸਤਾਦ ਜੀ ਨੇ, ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਪੜ੍ਹਾਇਆ ਸੀ ਇੱਕ ਸਮਝਾਉਣ ਲਈ। ਉਹ ਕਹਿੰਦੇ ਵੀ ਇੱਕ ਜ਼ਿਮੀਂਦਾਰ ਆਪਣੇ ਖੇਤਾਂ ਦੇ ਵਿੱਚੋਂ ਬਾਜਰੇ ਤੋਂ ਪੰਛੀ ਉਡਾ ਰਿਹਾ ਸੀ, ਉਹਨੂੰ ਕੁਦਰਤੀ ਤੌਰ 'ਤੇ ਇੱਕ ਹੀਰਿਆਂ ਦਾ ਮੱਘਾ ਮਿਲ ਗਿਆ। ਸਮਝਾਉਣ ਲਈ ਦ੍ਰਿਸ਼ਟਾਂਤ ਹੈ। ਔਰ ਉਹਦੀ ਧਰਮ ਪਤਨੀ ਬੀਬੀ ਪ੍ਰਸ਼ਾਦਾ ਲੈ ਕੇ ਗਈ, ਚਮਕਦੀਆਂ ਚੀਜ਼ਾਂ ਗੋਲ ਮੋਲ ਵੇਖ ਕੇ ਅਤੇ ਕਹਿਣ ਲੱਗੀ, ਮੈਨੂੰ ਦੇ ਦਿਓ, ਆਪਣਾ ਬੱਚਾ ਖੇਡਿਆ ਕਰੇਗਾ। ਕਹਿਣ ਲੱਗਾ, ਤੁਸੀਂ ਲੈ ਲਓ। ਅਤੇ ਜਦੋਂ ਉਹ ਬੀਬੇ ਆਪਣੇ ਘਰ ਨੂੰ ਆ ਰਹੀ ਸੀ ਨਾ, ਅਤੇ ਰਸਤੇ ਵਿੱਚ ਸੁਭਾਵਿਕ ਦੁਕਾਨਦਾਰ ਤੋਂ ਉਹਨੇ ਕੋਈ ਚੀਜ਼ ਲੈਣੀ ਸੀ, ਅਤੇ ਦੁਕਾਨਦਾਰ ਨੂੰ ਕਹਿਣ ਲੱਗੇ ਵੀ ਵੀਰ, ਆ ਸਾਡੇ ਖੇਤਾਂ 'ਚੋਂ ਮਣਕਾ ਜਿਹਾ ਨਿਕਲਿਆ, ਭਲਾ ਇਹ ਕੀ ਹੈ? ਉਹ ਕਹਿਣ ਲੱਗਾ, ਭੈਣ, ਮੈਨੂੰ ਪਤਾ ਵੀ ਤੁਹਾਡਾ ਦੁੱਧ ਦਾ ਧੰਦਾ ਹੈ ਅਤੇ ਤੁਹਾਡੇ ਲਵੇਰਾ ਵੀ ਘੱਟ ਹੈ, ਇਹ ਪੱਥਰ ਤੁਹਾਡੇ ਕਿਸੇ ਕੰਮ ਨਹੀਂ, ਮੈਂ ਤੁਹਾਨੂੰ ਇੱਕ ਲਵੇਰੀ ਮੱਝ ਲੈ ਦੇਣਾ, ਇਹ ਗੀਟਾ ਮੈਨੂੰ ਦੇ ਦੇ। ਲੈ ਲਿਆ, ਘਰ ਵਾਲਾ ਪਤੀ ਆਇਆ, ਬੀਬੀ ਖੁਸ਼, ਔਰ ਕੁਦਰਤੀ ਤੌਰ 'ਤੇ ਉਹਨਾਂ ਦੇ ਨਗਰ ਵਿੱਚ ਪਾਰਖੂ ਬੰਦਾ ਸੀ, ਉਹਨੂੰ ਕਹਿਣ ਲੱਗੀ, ਵੀਰ, ਆਹ ਜਿਹੜੀ ਅਸੀਂ ਮੱਝ ਲਈ ਨਾ, ਇੱਕ ਸਾਡੇ ਖੇਤ 'ਚ ਮਣਕਾ ਮਿਲਿਆ, ਉਹਦੀ ਲਈ ਹੈ। ਕਹਿਣ ਲੱਗਾ, ਮਣਕਾ? ਹਾਂ। ਉਸ ਆਦਮੀ ਨੂੰ ਨਾਲ ਲੈ ਕਰਕੇ ਦੁਕਾਨਦਾਰ ਕੋਲ ਗਈ, ਤੇ ਦੁਕਾਨਦਾਰ ਨੂੰ ਪਤਾ ਚੱਲਿਆ ਵੀ ਪਾਰਖੂ ਕਹਿਣ ਲੱਗਾ ਬੀਬੀ ਸੌਦਾ ਹੋ ਚੁੱਕਾ ਉਹ ਮੱਝ ਤੁਹਾਡੀ ਹੈ ਤੇ ਇਹ ਮਣਕਾ ਮੈਂ ਨਹੀਂ ਦੇਣਾ। ਉਹ ਕਹਿਣ ਲੱਗੀ ਵੀਰ ਮੈਂ ਲੈਣ ਲਈ ਨਹੀਂ ਆਈ, ਮੈਨੂੰ ਵਿਖਾ ਤਾਂ ਸਹੀ। ਉਹਨੇ ਗੱਲੇ ਚੋਂ ਕੱਢ ਕੇ ਉਹਦੇ ਕੋਲ ਰੱਖਿਆ ਤੇ ਕਹਿਣ ਲੱਗਾ ਭੈਣ ਇਹ ਤਾਂ ਸਾਰੇ ਪਿੰਡ ਦੀ ਪੈੜੀ ਵੀ ਤੁਸੀਂ ਲੈ ਲਓ ਤੇ ਸਾਰੇ ਪਿੰਡ ਦੀ ਪੈੜੀ ਤੋਂ ਮਹਿੰਗਾ ਹੈ, ਪਰ ਤੁਸਾਂ ਇੱਕ ਮੱਝ ਦੇ ਬਦਲੇ ਇਹ ਵੇਚ ਦਿੱਤਾ। ਇਹ ਕਹਿਣ ਤੋਂ ਭਾਵ ਗੁਰਮੁਖੂ ਦ੍ਰਿਸ਼ਟਾਂਤ ਇਹ ਸਮਝਾਉਣ ਲਈ ਆਪਾਂ ਨੂੰ ਇਹ ਮਨੁੱਖਾ ਜਨਮ ਇਹ ਕੀਮਤੀ ਹੀਰਾ ਮਿਲਿਆ ਤੇ ਆਪਾਂ ਕੌਡੀਆਂ ਦੇ ਬਦਲੇ ਬਰਬਾਦ ਕਰ ਰਹੇ ਹਾਂ। ਕੌਡੀਆਂ ਦੇ ਬਦਲੇ ਕਦੇ ਕਿਸੇ ਦੀ ਨਿੰਦਿਆ, ਕਦੇ ਕਿਸੇ ਦੀ ਚੁਗਲੀ, ਗੁਰੂ ਕੇ ਸਿੱਖਾ ਇਹ ਕੀਮਤੀ ਜ਼ਿੰਦਗੀ ਦੇ ਹੀਰੇ ਨੂੰ ਬਰਬਾਦ ਨਾ ਕਰ। ਭਾਈ ਜੀ ਕਹਿੰਦੇ ਕਾਂ ਕਾਣ ਉਖਣ ਕਰ ਕੱਢ ਦੇ ਨਿਰਮੋਲ ਘੀਰਾ, ਪਾਰਖੂਆਂ ਹੱਥ ਆਮ ਦਾ ਉਹ ਗੈਰ ਗੰਭੀਰਾ। ਗੈਰ ਤੋਂ ਭਾਵ ਡੂੰਘਾ, ਇਹ ਗੁਰੂ ਕੀ ਬਾਣੀ ਦੋਵੇਂ ਸ਼ਬਦ ਬਹੁਤ ਵੇਰ ਆਉਂਦੇ ਨੇ। ਗੈਰ ਦਾ ਅਰਥ ਹੁੰਦਾ ਡੂੰਘਾ, ਇੰਨਾ ਡੂੰਘਾ ਜਿਹਦੀ ਮਿਣਤੀ ਨਾ ਹੋ ਸਕੇ। ਗੰਭੀਰਾ ਤੋਂ ਭਾਵ ਨਿਰਹਾਲ, ਕੰਪਲੀਕੇਟਡ, ਔਖਾ। ਪਾਰਖੂਆਂ ਹੱਥ ਆਮ ਦਾ ਉਹ ਗੈਰ ਗੰਭੀਰਾ, ਮੁੱਲ ਕਰਨ ਅਜਮਾਏ ਕੇ ਸ਼ਾਹ ਮਨ ਧੀਰਾ। ਤੇ ਜਿਹੜੇ ਉਹਦੇ ਪਾਰਖੂ ਨੇ ਉਹਨੂੰ ਪਰਖ ਕੇ ਮੁੱਲ ਪਾਉਂਦੇ ਨੇ, ਮਜਲਸ ਅੰਦਰ ਵੇਖਦੇ ਸ਼ਾਹ ਵਜ਼ੀਰਾ ਔਰ ਉਹ ਬਕੀਮ ਧੀਰੇ ਨੂੰ ਜਦੋਂ ਕਚਹਿਰੀ 'ਚ ਲਿਆਂਦਾ, ਅਦਾਲਤ 'ਚ ਲਿਆਂਦਾ, ਰਾਜੇ ਦੀ ਕਚਹਿਰੀ 'ਚੋਂ ਹੀਰਾ ਆਇਆ, ਉਹਦਾ ਮੁੱਲ ਪਾਉਣ ਲੱਗੇ। ਸਾਰਿਆਂ ਨੂੰ ਪਤਾ ਨਹੀਂ, ਜਿਹੜਾ ਸਾਰਿਆਂ ਤੋਂ ਸਿਆਣਾ ਸੀ ਨਾ ਉਹ ਕਹਿਣ ਲੱਗਾ ਹੀਰਾ ਤਾਂ ਕੀਮਤੀ ਹੈ ਪਰ ਜਿੰਨਾ ਚਿਰ ਮੈਂ ਪਰਖ ਨਾ ਕਰ ਲਾਂ ਮੈਂ ਮੁੱਲ ਨਹੀਂ ਜੇ ਪਾਉਣਾ। ਕਹਿੰਦੇ ਪਰਖ ਕਰ ਲਓ। ਕਹਿਣ ਲੱਗਾ ਇੱਥੇ ਨਹੀਂ। ਉਹ ਕਹਿਣ ਲੱਗੇ ਵੀ ਅਸੀਂ ਜਾ ਨਹੀਂ ਸਕਦੇ, ਇੱਥੇ ਮੁੱਲ ਪਏਗਾ ਇੱਥੇ। ਉਹ ਪਰਖੂ ਕਹਿਣ ਲੱਗਾ ਵੀ ਇੱਕ ਗੱਲ ਹੋ ਸਕਦੀ ਹੈ, ਲੁਹਾਰ ਨੂੰ ਬੁਲਾਓ। ਲੁਹਾਰ ਬੁਲਾਇਆ ਗਿਆ। ਕਹਿਣ ਲੱਗਾ ਮਿੱਤਰਾ ਵੀ ਦੋ ਚੀਜ਼ਾਂ ਲਿਆ, ਇੱਕ ਵੱਡਾ ਵਦਾਨ ਹਥੌੜਾ, ਇੱਕ ਐਰਣ। ਗਰੀਬ ਸੀ, ਹੁਕਮ ਦੀ ਤਮੀਰ ਕੀਤੀ, ਉਹਨੇ ਐਰਣ ਵੀ ਲੈ ਆਉਂਦੀ। ਵੱਡੇ ਥੌੜੇ ਨੂੰ ਆਪ ਆਮ ਪੰਜਾਬੀ 'ਚ ਵਦਾਨ ਕਹਿੰਦੇ ਆ, ਵਦਾਨ। ਕਹਿਣ ਲੱਗਾ ਭਾਈ ਕੰਮ ਤਾਂ ਤੇਰਾ ਹੈ ਪਰ ਅੱਜ ਮੇਰੀ ਡਿਊਟੀ ਲੱਗੀ ਵੀ ਇਹ ਵਦਾਨ ਮੈਨੂੰ ਫੜਾ। ਹੀਰੇ ਨੂੰ ਐਰਣ 'ਤੇ ਰੱਖਿਆ। ਉਸ ਪਾਰਖੂ ਨੇ ਪੂਰੀ ਜ਼ੋਰ ਦੀ ਸੱਟ ਮਾਰੀ, ਹੀਰਾ ਤਿੜਕਿਆ ਨਹੀਂ, ਹੀਰਾ ਟੁੱਟਾ ਨਹੀਂ। ਬਾਦਸ਼ਾਹ ਨੂੰ ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੈਂ ਤੁਹਾਡੇ ਕੋਲੋਂ ਤਨਖਾਹ ਲੈਣਾ, ਮੈਨੂੰ ਹੀਰਿਆਂ ਦੀ ਪਰਖ ਹੈ। ਮੈਂ ਬੇਨਤੀ ਕਰਾਂਗਾ ਵੀ ਜਿੰਨੇ ਦਾ ਵੀ ਮਿਲਦਾ ਇਹਨੂੰ ਲੈ ਲਓ, ਹੀਰਾ ਬਕੀਮਤਾ ਹੈ। ਬਾਦਸ਼ਾਹ ਕਹਿਣ ਲੱਗਾ ਵੀ ਠੀਕ ਹੈ, ਤੇਰੇ ਆਪਣੇ ਬਿਆਨਾਂ ਦੇ ਮੁਤਾਬਕ ਤੂੰ ਮੇਰਾ ਤਨਖਾਹਦਾਰ ਮੁਲਾਜ਼ਮ ਹੈ, ਮੇਰਾ ਲੂਣ ਖਾਨਾ ਹੈ, ਥੋੜ੍ਹਾ ਜਿਹਾ ਮੇਰੇ 'ਤੇ ਵੀ ਕਿਰਪਾ ਕਰ ਵੀ ਮੈਨੂੰ ਸਮਝਾ ਵੀ ਤੂੰ ਕਹਿੰਦਾ ਵੀ ਬੜਾ ਬਕੀਮ ਧੀਰਾ ਜਿੰਨੇ ਦਿੱਤੇ ਜਾਂਦੇ ਦੇ ਲਓ, ਆਖਰਕਾਰ ਤੈਨੂੰ ਪਤਾ ਕਿਵੇਂ ਚੱਲਿਆ ਹੈ। ਅਗਲੀ ਪੰਕਤੀ 'ਚ ਭਾਈ ਜੀ ਕਹਿੰਦੇ ਨੇ ਐਰਨ ਉੱਪਰ ਰੱਖ ਕੇ ਕਾਣ ਖਾਏ ਸਰੀਰਾ, ਉਹਨੂੰ ਐਰਨ 'ਤੇ ਰੱਖ ਕੇ ਜ਼ੋਰ ਦੀ ਕਣ ਮਾਰਿਆ, ਹੀਰਾ ਟੁੱਟਾ ਨਹੀਂ। ਭਾਈ ਸਾਹਿਬ ਨੇ ਖੀਰਲੀ ਪੰਕਤੀ ਵਿੱਚ ਰਿਜ਼ਲਟ ਕੱਢਿਆ ਹੈ, ਕਹਿੰਦੇ ਵਿਰਲਾ ਹੇਠ ਰਾਮ ਦਾ ਪਾਰ ਗੁਰਪੀਰਾ। ਜਦੋਂ ਗੁਰੂ ਪਰ ਕਰੇ ਜਿਹੜਾ ਟੁੱਟੇ ਨਾ ਨਾ ਉਹ ਹੀਰਾ ਹੈ। ਆਪਾਂ ਟੁੱਟ ਜਾਂਦੇ ਹਾਂ, ਸਾਡੀ ਮਾੜੀ ਜੀ ਪਰਖ ਹੋਵੇ ਨਾ ਆਪਾਂ ਥਿੜਕ ਜਾਂਦੇ ਹਾਂ। ਤੋ ਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਇੱਕ ਤਾਂ ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਭਗਤਾਂ ਦੇ ਰਾਹੀਂ ਇਹ ਸਮਝਾਇਆ, ਨਿਮਾਣਾ ਬਣ ਕੇ ਰਹੋ। ਦੂਜੀ ਗੱਲ, ਸਤਿਗੁਰੂ ਪਾਤਸ਼ਾਹ ਨੇ ਇਹ ਕਹੀ ਹੈ ਵੀ ਗੁਰੂ ਪਰਮੇਸ਼ੁਰ ਦੇ ਅੱਗੇ ਅਰਦਾਸ ਕਰ ਵੀ ਤੇਰੀ ਪਰਖ ਨਾ ਹੋਵੇ। ਮੈਂ ਤਕਰੀਬਨ ਇਹ ਨੁਕਤੇ 'ਤੇ ਬੇਨਤੀ ਕਰਦਾ ਰਹਿੰਦਾ ਸੁਭਾਅ ਮੁਤਾਬਕ। ਸਾਡੇ 'ਚ ਬਹੁਤ ਵੱਡਾ ਕਮਜ਼ੋਰ ਪੱਖ ਹੈ, ਅਸੀਂ ਗੁਰੂ ਦੀ ਪੈਰ ਪੈਰ 'ਤੇ ਪਰਖ ਕਰਦੇ ਹਾਂ, ਗੁਰੂ ਦੀ ਪੈਰ ਪੈਰ 'ਤੇ ਪਰਖ ਕਰਦੇ ਹਾਂ। ਸਾਦੀ ਜੀ ਗੱਲ, ਇਲੈਕਸ਼ਨ ਹੁੰਦੇ ਨੇ ਨਾ, 15-15 ਬੰਦੇ ਗੁਰਮੁਖੋ ਇਲੈਕਸ਼ਨ ਵਿੱਚ ਇਲੈਕਸ਼ਨ ਲੜਦੇ ਨੇ, ਭਾਵੇਂ ਉਹ ਪੰਚੀ ਦੀ, ਭਾਵੇਂ ਵਿਧਾਨ ਸਭਾ ਦੀ, ਭਾਵੇਂ ਹੋਰ ਕੋਈ ਹੋਵੇ। ਹੁਣ 15 ਬੰਦੇ ਖਲੋਤੇ ਨੇ ਅਤੇ 15 ਕਹਿੰਦੇ ਵੀ ਮੈਂ ਜਿੱਤਣਾ ਚਾਹੀਦਾ, ਜਿੱਤਣਾ ਤਾਂ ਇੱਕ ਨੇ ਨਾ, ਅਤੇ 14-14 ਨੇ ਕਹਿਣਾ ਵੀ ਰੱਬ ਫੇਲ ਹੋ ਗਿਆ। ਪਰਖ ਨਾ ਕਰਿਆ ਕਰੋ। ਅਸੀਂ ਬੇਨਤੀ ਕਰੀਏ ਮੇਰੇ ਵਾਹਿਗੁਰੂ, ਮੇਰੇ ਵਰਗਾ ਨਿਮਾਣਾ ਕੋਈ ਨਹੀਂ, ਅਤੇ ਮੈਂ ਨਿਮਰਤਾ ਸਾਹਿਬ ਤੈਨੂੰ ਬੇਨਤੀ ਕਰਦਾ ਵੀ ਮੇਰੀ ਪਰਖ ਨਾ ਕਰੀ। ਦੂਸਰਾ ਪੱਖ ਇਹਦੇ ਵਿੱਚ ਇਹ ਹੈ, ਮੇਰਾ ਕਮਜ਼ੋਰ ਸੁਭਾਅ ਹੈ ਵੀ ਮੈਂ ਆਪਣੀ ਮਨਮਰਜ਼ੀ ਬੜੀ ਕਰਦਾ, ਮਨਮਰਜ਼ੀ ਮੇਰੇ 'ਤੇ ਮਿਹਰ ਕਰੀ, ਮੇਰੀ ਮਰਜ਼ੀ ਨੂੰ ਪਾਸੇ ਕਰਕੇ ਆਪ ਕਿਰਪਾ ਕਰਕੇ ਮੈਨੂੰ ਆਪਣੀ ਮਰਜ਼ੀ ਦੇ ਮੁਤਾਬਕ ਢਾਲੀ। ਤੀਜੀ ਗੱਲ, ਮੇਰੇ ਵਾਹਿਗੁਰੂ ਮੇਰੇ 'ਤੇ ਮਿਹਰ ਕਰ। ਪਤਾ ਨਹੀਂ ਕਿੰਨੀਆਂ ਜੂਨਾਂ ਤੋਂ ਬਾਅਦ ਮੈਨੂੰ ਇਹ ਮਨੁੱਖਾ ਜਨਮ ਮਿਲਿਆ ਅਤੇ ਮੈਂ ਇਹ ਮਨੁੱਖਾ ਜਨਮ ਕੇਵਲ ਅਤੇ ਕੇਵਲ ਖਾਣ ਤੱਕ, ਪੀਣ ਤੱਕ, ਸੌਣ ਤੱਕ, ਇਹਨਾਂ ਕੰਮਾਂ 'ਚ ਪੈ ਪਰ ਕੇ ਮਨੁੱਖਾ ਜਨਮ ਨੂੰ ਬਰਬਾਦ ਨਾ ਕਰਾਂ। ਮੈਂ ਤੇਰੇ ਤੋਂ ਉਮੀਦ ਕਰਦਾ, ਮੈਨੂੰ ਤੁਹਾਡੇ ਤੋਂ ਆਸ ਹੈ ਕਿ ਮੇਰੇ 'ਤੇ ਮਿਹਰ ਕਰੋਗੇ, ਮੇਰਾ ਇਹ ਜਨਮ ਲੇਖੇ 'ਚ ਪੈ ਜਾਏਗਾ। ਇਹ ਗੁਰਮੁਖ ਇਹਦੇ ਅੰਤਰੀਵ ਸੂਖਮ ਭਾਵ ਹਨ। ਇਹਦੀ ਭੂਮਿਕਾ ਦੇ ਬਾਰੇ ਵਿਦਵਾਨ ਵੀਰ ਦੱਸਦੇ ਹਨ। ਬਾਬਾ ਰਵਿਦਾਸ ਜੀ ਆਪਣੇ ਸੰਸਕਾਰਾਂ ਅਤੇ ਸੁਭਾਅ ਦੇ ਮੁਤਾਬਕ ਅੱਠੇ ਪਰ ਉਸ ਪਰਿਪੂਰਨ ਪਰਮਾਤਮਾ ਦਾ ਚਿੰਤਨ ਕਰਦੇ, ਅੱਠੇ ਪਰ ਉਹਨਾਂ ਦੀ ਸੁਰਤੀ ਉਸ ਪਰਿਪੂਰਨ ਪਰਮਾਤਮਾ ਨਾਲ ਜੁੜੀ ਰਹਿੰਦੀ। ਅਤੇ ਜਦੋਂ ਗੁਰਮੁਖੋ ਆਪਾਂ ਚੇਤੇ ਕਰਾਂਗੇ ਨਾ, ਜਿਵੇਂ ਬਾਬਾ ਕਬੀਰ ਜੀ ਆਪਾਂ ਨੂੰ ਸੰਕੇਤ ਦਿੰਦੇ ਰਹਿੰਦੇ ਨੇ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਹ ਦਿਵਸ ਕੇ ਕੂਕਨੇ ਕਬਹੋ ਕੇ ਸੁਣੀ ਪੁਕਾਰ। ਉਹਨੂੰ ਆਵਾਜ਼ਾਂ ਮਾਰੀ ਚੱਲ, ਆਵਾਜ਼ਾਂ ਮਾਰੀ ਚੱਲ, ਕਦੇ ਨਾ ਕਦੇ ਗੁਰਮੁਖਾ ਤੇਰੀ ਅਰਦਾਸ, ਤੇਰੀ ਆਵਾਜ਼ ਪਰਮਾਤਮਾ ਸੁਣ ਹੀ ਲਏਗਾ। ਤੋ ਇਹ ਸ਼ਬਦ ਦੀ ਭੂਮਿਕਾ ਦੇ ਮੁਤਾਬਕ ਬਾਬਾ ਰਵਿਦਾਸ ਜੀ ਨੇ ਪ੍ਰਭੂ ਦਾ ਚਿੰਤਨ ਕੀਤਾ ਔਰ ਉਹਨੂੰ ਦਰਸ਼ਨ ਦਿਦਾਰੇ ਹੋਏ। ਅੱਜ ਕੱਲ੍ਹ ਦੇ ਜ਼ਮਾਨੇ 'ਚ ਇੱਕ ਸਾਡਾ ਆਡਿਟ ਮਹਿਕਮਾ ਨਵਾਂ ਹੋਇਆ, ਸ਼ੁਰੂ ਹੋਇਆ ਆਡਿਟ ਮਹਿਕਮਾ। ਨਾ ਉਹ ਸਰਕਾਰ ਨੇ ਬਣਾਇਆ, ਨਾ ਉਹ ਸ਼੍ਰੋਮਣੀ ਕਮੇਟੀ ਨੇ ਬਣਾਇਆ। ਉਹਨਾਂ ਦਾ ਇੱਕੋ ਕੰਮ ਹੈ ਵੀ ਜੋ ਵੀ ਗੁਰਮੁਖ ਕਥਾ ਕਰਦੇ ਨੇ ਉਹਦੇ 'ਤੇ ਉਹਨੂੰ ਖੰਡਨ ਕਰੋ ਵੀ ਆਹ ਚੀਜ਼ ਗਲਤ ਹੈ। ਕਦੇ ਗੁਰੂ ਕੇ ਭੋਰੇ ਦਾ ਖੰਡਣ, ਕਦੇ ਦੁੱਖ ਭੰਜਣੀ ਬੇਰੀ ਦਾ ਖੰਡਣ, ਕਦੇ ਹਰਿਮੰਦਰ ਸਾਹਿਬ ਦੀ ਵਿਰੋਧਤਾ, ਅਤੇ ਕਦੇ ਕਹਿਣਗੇ ਬਾਬੇ ਦੀਪ ਸਿੰਘ ਦਾ ਸੀਸ ਹੀ ਨਹੀਂ ਕੱਟਿਆ ਗਿਆ। ਇਹ ਮੈਂ ਪਹਿਲਾਂ ਭੂਮਿਕਾ ਤਾਂ ਬੇਨਤੀ ਕੀਤੀ ਹੈ, ਉਹਨਾਂ ਨੇ ਕਹਿਣਾ ਵੀ ਜਦੋਂ ਰੱਬ ਦਾ ਰੰਗ ਰੂਪ ਹੀ ਨਹੀਂ, ਰੱਬ ਨੇ ਦਰਸ਼ਨ ਕਿੱਥੇ ਦਿੱਤੇ, ਇੱਥੇ ਪੁਆੜਾ ਪਾਉਣਾ ਉਹਨਾਂ, ਫਿਰ ਰੱਬ ਦਾ ਤਾਂ ਰੰਗ ਰੂਪ ਹੀ ਹੈ ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ। ਆਪਾਂ ਜਾਪ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ, ਉਹਨਾਂ ਨੂੰ ਜਾਪ ਸਾਹਿਬ ਵੀ ਨਾਲ ਵੀ ਅਲਰਜੀ ਹੈ, ਵੀ ਇਹ ਵੀ ਨਾ ਪੜ੍ਹੋ। ਜਾਪ ਸਾਹਿਬ ਦਾ ਆਰੰਭ ਹੀ ਇੱਥੋਂ ਹੁੰਦਾ ਹੈ, ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਆਪਾਂ ਇਹ ਵੀ ਪੜ੍ਹਦੇ ਹਾਂ, ਰਾਗ ਨ ਰੂਪ ਨ ਰੰਗ ਕੇਸ਼, ਤ੍ਰਿਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜੇ ਸੋਵੇ ਸੋ ਪ੍ਰਸੰਨ। ਪਰ ਇਹਦੀ ਕਲੈਰੀਫਿਕੇਸ਼ਨ ਵਾਸਤੇ ਆਪਾਂ ਘੜੀ ਦੀ ਘੜੀ ਕੀਰਤਪੁਰ ਸਾਹਿਬ ਚਲੀਏ। ਕੀਰਤਪੁਰ ਸਾਹਿਬ ਬਾਬਾ ਬੁੱਢਣ ਸ਼ਾਹ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਦਰਸ਼ਨ ਉਤਾਰੇ ਦਿੱਤੇ। ਉਹ ਬੱਕਰੀਆਂ ਚਾਰਦਾ ਹੈ, ਉਹਨੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਦੁੱਧ ਭੇਟ ਕੀਤਾ। ਤੁਸੀਂ ਬਾਬਾ ਬੁੱਢਣ ਸ਼ਾਹ ਦੀ ਕਦੇ ਸਾਖੀ ਪੜ੍ਹਨੀ, ਇਤਿਹਾਸ ਵਿੱਚੋਂ ਪੜ੍ਹਨੀ, ਉੱਥੇ ਜਾ ਕੇ ਪਤਾ ਕਰਨਾ। ਜਿਹੜੇ ਉੱਥੋਂ ਦੇ ਸੇਵਾਦਾਰ ਵੀਰ ਨੇ ਨਾ, ਉਹ ਸਾਨੂੰ ਇਹ ਸਾਖੀ ਸੁਣਾਉਂਦੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬੁੱਢਣ ਸ਼ਾਹ ਕਾਹਲਾ ਨਾ ਪਾਓ, ਅਸੀਂ ਛੇਵੇਂ ਜਾਮੇ ਵਿੱਚ ਤੇਰੇ ਕੋਲ ਆ ਕੇ ਦੁੱਧ ਪੀ ਲਾਂਗੇ। ਇਹ ਸਾਖੀ ਚੋਂ ਜੋ ਮੈਂ ਤਾਤਪਰ ਸਮਝਿਆ ਉਹ ਇਹ ਹੈ, ਗੁਰਮੁਖਾ ਧਰਮ ਦੀ ਦੁਨੀਆਂ ਵਿੱਚ ਸਬਰ ਕਰਨਾ ਕਰ। ਗੁਰਮੁਖੋ ਦੋ ਚੀਜ਼ਾਂ ਪ੍ਰਭੂ ਦੀ ਪ੍ਰਾਪਤੀ ਵਾਸਤੇ ਸਾਡੇ ਲਈ ਬਹੁਤ ਵੱਡੀਆਂ ਸਹਾਇਕ ਨੇ, ਇੱਕ ਸਬਰ, ਦੂਜਾ ਸ਼ੁਕਰ। ਨਾ ਸਾਡੇ ਵਿੱਚ ਸਬਰ ਹੈ, ਨਾ ਕਿ ਅਸੀਂ ਰੱਬ ਦਾ ਸ਼ੁਕਰ ਹੀ ਕੀਤਾ ਹੈ। ਸਾਨੂੰ ਕਿੰਨਾ ਮਿਲ ਜਾਏ, ਆਪਾਂ ਕਹਿੰਦੇ ਮੇਰੀ ਯੋਗਤਾ ਦੇ ਮੁਤਾਬਕ ਮਿਲਿਆ ਹੀ ਨਹੀਂ। ਸਬਰ ਅਤੇ ਸ਼ੁਕਰ, ਮੇਰੀ ਸਮਝ ਦੇ ਮੁਤਾਬਕ ਜਿਵੇਂ ਪੰਛੀ ਉੱਡਦਾ ਨਾ, ਅਤੇ ਪੰਛੀ ਦੇ ਉੱਡਣ ਵਾਸਤੇ ਦੋ ਖੰਭ ਚਾਹੀਦੇ ਨੇ, ਇੱਕ ਖੰਭ ਨਾਲ ਉੱਡਿਆ ਨਹੀਂ ਜਾਂਦਾ। ਅਸੀਂ ਪ੍ਰੀਤਮ ਦੇ ਦੇਸ਼ ਨੂੰ ਜਾਣਾ ਨਾ, ਅਤੇ ਪ੍ਰੀਤਮ ਦੇ ਦੇਸ਼ ਦੀ ਪ੍ਰਾਪਤੀ ਸਾਨੂੰ ਸਬਰ ਅਤੇ ਸ਼ੁਕਰ ਨਾਲ ਹੋਵੇਗੀ, ਅਸੀਂ ਤਾਂ ਪਹੁੰਚਾਂਗੇ। ਇੱਕ ਸਬਰ, ਦੂਜਾ ਸ਼ੁਕਰ। ਬਾਬਾ ਬੁੱਢਣ ਸਾਹਿਬ ਕਾਹਲਾ ਨਹੀਂ ਪਿਆ, ਅਡੀਕਦਾ ਹੈ। ਇਹ ਵੀ ਆਪਾਂ ਬਾਣੀ 'ਚ ਪੜ੍ਹਦੇ ਹਾਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਆਪਾਂ ਕਈ ਵਾਰਾਂ ਕਹਿੰਦੇ ਵੀ ਭਾਈ ਸਾਹਿਬ ਮੈਨੂੰ ਮਾਫ਼ੀ ਦਿਆ ਜੇ, ਮੇਰੀ ਯਾਦ ਵਿੱਚ ਨਹੀਂ, ਮੈਨੂੰ ਭੁੱਲ ਗਿਆ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਗੁਰਮੁਖ ਪੋਇਟਰੀ ਨਹੀਂ। ਇਹਨੂੰ ਇਹ ਨਾ ਕਿਹਾ ਵੀ ਕਰੋ ਭਲੋ ਇਕੱਲੀ ਕਾਵਿ ਰਚਨਾ ਹੈ, ਇਹਦੇ ਬਾਰੇ ਬਚਣ ਲੋਕ ਜਾਣੇ, ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਲੋਕ ਹੀ ਸਮਝਦੇ ਨਹੀਂ ਵੀ ਕੇਵਲ ਅਤੇ ਕੇਵਲ ਗਾਈ ਜਾ ਸਕਦੀ ਗੁਰਮੁਖ। ਇਹਦੇ 'ਚ ਬ੍ਰਹਮ ਦੀ ਚਰਚਾ ਹੈ, ਵਾਹਿਗੁਰੂ ਦੀ ਚਰਚਾ ਹੈ, ਗੁਰੂ ਭੁੱਲਦਾ ਕਦੇ ਨਹੀਂ। ਛੇਵਾਂ ਜਾਮਾ ਆਇਆ ਕਿਉਂਕਿ ਬੁੱਢਣ ਸ਼ਾਹ ਦਾ ਅੰਤਮ ਸਮਾਂ ਲਾਗੇ ਆ ਗਿਆ। ਦੀਨ ਦੁਨੀਆ ਦੇ ਮਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਪਹੁੰਚੇ ਅਤੇ ਕਹਿਣ ਲੱਗੇ, ਬੁੱਢਣ ਸ਼ਾਹ ਲਿਆ ਭਾਈ ਆਪਣਾ ਦੁੱਧ, ਤੇਰਾ ਦੁੱਧ ਛਕੀਏ। ਅਤੇ ਗੁਰਦੇਵ ਨੇ ਦੁੱਧ ਛਕਣਾ ਕੀਤਾ ਬੁੱਢਣ ਸ਼ਾਹ ਦੇ ਕੋਲੋਂ। ਯਾਦ ਹੈ ਅਸੀਂ ਹਜ਼ੂਰ ਸਾਹਿਬ ਜਾਂਦੇ ਹਾਂ, ਉੱਥੇ ਗੁਰਦੁਆਰਾ ਸ਼ਿਕਾਰ ਘਾਟ ਹੈ, ਸਾਡੇ ਵਡੇਰਿਆਂ ਨੇ ਉਹਦਾ ਇਤਿਹਾਸ ਲਿਖਿਆ ਕਿ ਸਿਆਲਕੋਟ ਦਾ ਰਹਿਣ ਵਾਲਾ ਮੂਲਾ ਜਿਹੜਾ ਗੱਲਾਂ ਤਾਂ ਬੜੀਆਂ ਪਾਏ ਦੀਆਂ ਕਰਦਾ ਪਰ ਪ੍ਰੈਕਟੀਕਲ ਜੀਵਨ ਨਹੀਂ। ਯਾਦ ਰੱਖਣਾ ਗੁਰਮੁਖੋ, ਵਿਖਾੜੇ ਦੇ ਜੀਵਨ ਨਾਲ ਬਾਤ ਨਹੀਂ ਬਣਨੀ ਜਿੰਨਾ ਚਿਰ ਪ੍ਰੈਕਟੀਕਲ ਜੀਵਨ ਆਇਆ। ਆਪਾਂ ਜਿੰਨਾ ਕੁਝ ਕਰਦੇ ਹਾਂ ਨਾ, ਮਾਫ਼ੀ ਦੇਣੀ ਵਿਖਾਉਣ ਲਈ ਕਰਦੇ ਹਾਂ, ਵਿਖਾਉਣ ਲਈ। ਦੂਜਿਆਂ ਕੋਲ ਸਰਟੀਫਿਕੇਟ ਲੜੀਏ ਵੀ ਦੂਜੇ ਕਹਿਣਗੇ ਬੜਾ ਚੰਗਾ, ਬੜਾ ਗੁਰਮੁਖ ਹੈ। ਇਹ ਸਾਡੀ ਸੋਚ ਹੈ, ਸਾਡੀ ਇੱਛਾ ਹੈ। ਬਹੁਤ ਲਮੇਰੀ ਸਾਖੀ ਹੈ, ਭਾਈ ਮਰਦਾਨਾ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਦੇ ਦੁਕਾਨ 'ਤੇ ਗਏ ਅਤੇ ਕਹਿਣ ਲੱਗੇ, ਗੁਰਮੁਖਾ ਤੇਰੇ ਕੋਲ ਸੌਦਾ ਲੈਣਾ ਸੱਚ ਅਤੇ ਝੂਠ ਦਾ। ਬੜਾ ਲੰਮਾ ਪ੍ਰਸੰਗ ਹੈ। ਉਹਨੇ ਆਪਣੀ ਵਹੀ 'ਚੋਂ ਕਾਗਜ਼ ਪਾੜਿਆ, ਇੱਕ ਟੋਟੇ 'ਤੇ ਲਿਖਿਆ ਵੀ ਮਰਨਾ ਸੱਚ, ਦੂਜੇ 'ਤੇ ਲਿਖਿਆ ਹੈ ਜਿਉਣਾ ਝੂਠ, ਅਤੇ ਪਰਚੀਆਂ ਲਪੇੜ ਕੇ ਟਕਾ ਲੈ ਕੇ ਅਤੇ ਕਹਿਣ ਲੱਗਾ ਬਾਬਾ ਜੀ ਆਹ ਲਓ ਸੌਦਾ। ਜਿਹੜਾ ਹਮਜ਼ਾ ਗੌਸ ਸੀ ਨਾ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਮਜ਼ਾ ਗੌਸ ਤੋਂ, ਕਹਿੰਦਾ ਵੀ ਨਗਰ ਨੂੰ ਮੈਂ ਤਬਾਹ ਕਰਨਾ ਹੈ। ਇਸ ਨਗਰ ਵਿੱਚ ਇਹੋ ਜਿਹੇ ਨੇਕ ਰੂਹਾਂ ਨੇ ਜਿਨ੍ਹਾਂ ਨੇ ਮਰਨ ਨੂੰ ਸੱਚ ਜਾਣਿਆ ਅਤੇ ਜਿਉਣ ਨੂੰ ਝੂਠ ਸਮਝਿਆ। ਉਹਨੇ ਚਿਰ ਨੂੰ ਮੂਲੇ ਦੇ ਮਨ 'ਚ ਫੁਰਨਾ ਆਇਆ ਵੀ ਜਿਹੜੇ ਇਹੋ ਜਿਹੀ ਉੱਚੀ ਸੋਚ ਵਾਲੇ ਮਹਾਂਪੁਰਸ਼ ਨੇ ਮਿਲਣਾ ਚਾਹੀਦਾ। ਆਇਆ ਸਤਿਗੁਰੂ ਪਾਤਸ਼ਾਹ ਨਤਮਸਤਕ ਹੋਇਆ, ਮੱਥਾ ਟੇਕਿਆ, ਕਹਿਣ ਲੱਗਾ ਜੀ ਮੈਨੂੰ ਪਸਾਰਾ ਝੂਠ ਪ੍ਰਤੀਤ ਹੁੰਦਾ ਅਤੇ ਮੈਨੂੰ ਨਾਲ ਲੈ ਚੱਲੋ। ਪੰਜ ਸੱਤ ਮਹੀਨੇ ਰਿਹਾ, ਘਰ ਦਾ ਚੇਤਾ ਹੈ, ਕਹਿਣ ਲੱਗਾ ਜੀ ਘਰ ਦਾ ਕੀ ਬਣਦਾ ਹੋਵੇਗਾ, ਮੇਰੀ ਧਰਮ ਪਤਨੀ ਮੇਰੇ ਤੋਂ ਬਿਨਾਂ ਦੋ ਪੈਰ ਨਹੀਂ ਸੀ ਰਹਿ ਸਕਦੇ। ਗੁਰਦੇਵ ਕਹਿਣ ਲੱਗੇ ਭਲਿਆ ਪੁਰਸ਼ਾ, ਅਸੀਂ ਕੋਈ ਤੈਨੂੰ ਬੰਨਣ ਪਾਇਆ, ਜਾ ਘਰ। ਚਲਾ ਗਿਆ। ਕੁਝ ਸਮੇਂ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ, ਘਰਵਾਲੀ ਕਹਿਣ ਲੱਗੀ ਆ ਗਏ ਸਾਧ ਜਿਹੜੇ ਤੈਨੂੰ ਪਹਿਲਾਂ ਪੁੱਟ ਕੇ ਲਗਾਏ ਸਨ, ਕੀ ਕਰਾਂ। ਕੁਦਰਤੀ ਤੌਰ 'ਤੇ ਉੱਥੇ ਪਾਥੀਆਂ ਦਾ ਗੂਰਾ ਸੀ, ਵਿੱਚੋਂ ਪਾਥੀਆਂ ਕੱਢੀਆਂ ਅਤੇ ਕਹਿਣ ਲੱਗੀ ਇਹਦੇ 'ਚ ਵੜ ਜਾ ਗੂਰੇ ਵਿੱਚ। ਯਾਦ ਰੱਖਣਾ, ਗੱਲ ਕਰਨੀ ਸੌਖੀ ਪਰ ਪਹਿਰਾ ਦੇਣਾ ਬੜਾ ਔਖਾ ਹੈ। ਜਿਹੜਾ ਕਹਿੰਦਾ ਸੀ ਨਾ ਮਰਨਾ ਸੱਚ, ਜਿਉਣਾ ਝੂਠ, ਜਿਹੜੇ ਗੁਰੂ ਕੋਲ ਟਕਾ ਲਿਆ ਸੀ ਅੱਜ ਗੁਰੂ ਕੋਲ ਓਹਲਾ ਕਰਕੇ ਅਤੇ ਗੂਰੇ 'ਚ ਲੁੱਗ ਗਿਆ ਪਾਥੀਆਂ ਦੇ ਗੂਰੇ 'ਚ। ਇਹ ਤਾਂ ਆਪਾਂ ਪੜ੍ਹਦੇ ਹਾਂ, ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਵਿਵੇਕੀਆਂ ਜਾਏ। ਵਿਵੇਕੀਆਂ ਤੋਂ ਭਾਵ ਹੁੰਦਾ ਜਿਹੜਾ ਚੰਗੇ ਅਤੇ ਮਾੜੇ ਦਾ ਨਿਰਣਾ ਕਰਨ ਵਾਲੇ, ਅਨੈਲਿਸਿਸ ਕਰਨ ਵਾਲੇ, ਨਖੇੜ ਕਰਨ ਵਾਲੇ, ਜਿਹਨੂੰ ਕਹਿੰਦੇ ਨੇ ਵਤਰੇਕ ਬੁੱਧੀ, ਵੀ ਆਹ ਕੰਮ ਚੰਗਾ ਹੈ ਇਹਨੂੰ ਕਰ ਲਓ, ਆਹ ਕੰਮ ਮਾੜਾ ਇਹਨੂੰ ਤਿਆਗ ਦੇ, ਉਹਨੂੰ ਕਹਿੰਦੇ ਨੇ ਵਿਵੇਕ ਬੁੱਧੀ। ਪੁੱਛੋ ਵਿਵੇਕੀਆਂ ਜਾਏ। ਅਨੇਕ ਜੋਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਪਾਵੇ ਮੁਕਤ ਨਾ ਹੋਰ ਥੇ ਕੋਈ, ਪੁੱਛੋ ਵਿਵੇਕੀਆਂ ਜਾਏ। ਹੋਰ ਥਾਂ ਤੋਂ ਬਾਤ ਨਹੀਂ ਜੇ ਬਣਨੀ, ਆਪਣਾ ਇੱਕ ਤਾਂ ਨੇਚਾ ਹੀ ਨਹੀਂ। ਮੈਂ 2 ਕੁ ਮਹੀਨੇ ਹੋਏ ਡਰਬੀ ਕਥਾ ਕੀਤੀ ਅਤੇ ਮੈਨੂੰ ਕੁਝ ਪ੍ਰੇਮੀ ਕਹਿਣ ਲੱਗੇ ਗਿਆਨੀ ਜੀ ਸਾਡੇ 'ਤੇ ਕਿਰਪਾ ਕਰੋ। ਮੈਂ ਕਿਹਾ ਕਿਰਪਾ ਸਾਡੇ ਤੋਂ ਬਚੋ। ਇੱਕਦਮ ਮੇਰੇ ਮੂੰਹ ਵਲੇਖਣ ਵੀ ਗਿਆਨੀ ਜੀ ਸਾਨੂੰ ਸਮਝ ਨਹੀਂ ਪਈ। ਮੈਂ ਕਿਹਾ ਸਾਡੇ ਤੋਂ ਭਾਵ ਹੈ ਵੀ ਮਨੁੱਖਾਂ ਤੋਂ ਬਚੋ ਅਤੇ ਗੁਰੂ ਨਾਲ ਜੁੜੋ। ਅਸੀਂ ਮਨੁੱਖਾਂ ਨਾਲ ਜੁੜੇ ਹਾਂ, ਮਨੁੱਖਾਂ ਨਾਲ। ਆ ਕਥਾ ਕਰਨ ਤੋਂ ਆਉਣ ਤੋਂ ਪਹਿਲਾਂ ਇੱਕ ਮੈਨੂੰ ਬੀਬੀ ਜੀ ਮਿਲ ਪਏ, ਨਾਲ ਉਹਨਾਂ ਦੇ ਬੇਟੀ ਸੀ, ਕਹਿੰਦੇ ਗਿਆਨੀ ਜੀ ਬੱਚੀ ਦੀ ਮੰਗਣੀ ਹੋ ਗਈ। ਮੈਂ ਆਖਿਆ ਵੀ ਬੜਾ ਚੰਗਾ, ਗੁਰੂ ਕਿਰਪਾ ਕਰੇ। ਕਹਿੰਦੀ ਜੀ ਸੀਸ ਦਿਓ। ਮੈਂ ਆਖਿਆ ਭੈਣ ਮੈਂ ਗੁਰੂ ਕੀ ਬਾਣੀ 'ਚ ਇੱਕ ਪੰਕਤੀ ਪੜ੍ਹੀ ਹੈ, ਸੁਣੀ ਵੀ ਹੈ, ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿੰਡ ਕੋ ਵਿਚੇ ਅੜਕਿਓ ਚੀਤ। ਇਹ ਲੰਮੀ ਚੌੜੀ ਵਿਆਖਿਆ ਕਿਤੇ ਹੁਕਮ ਕਰਿਆ ਜੀ, ਮੁੜ ਕੇ ਆਪਾਂ ਫੇਰ ਕਰਾਂਗੇ। ਚੱਲੇ ਸੀ ਰੱਬ ਨੂੰ ਮਿਲਣ ਅਤੇ ਰਾਜ ਚੇਲੇ ਬਣਾ ਕੇ ਹੋਰ ਥਾਵਾਂ 'ਤੇ ਉਲਝ ਕੇ ਰਾਹ ਵਿੱਚ ਹੀ ਗੁੰਮ ਹੋ ਗਏ। ਮੈਂ ਉਸ ਭੈਣ ਨੂੰ ਬੇਨਤੀ ਕੀਤੀ, ਭੈਣ ਚੱਲੀ ਸੈਂ ਤੂੰ ਗੁਰੂ ਰਾਮਦਾਸ ਦੇ ਦਰ 'ਤੇ ਅਰਦਾਸ ਕਰ ਲਈ ਅਤੇ ਡੱਬਾ ਗਿਆਨੀ ਜਸਵੰਤ ਸਿੰਘ ਨੂੰ ਦੇ ਕੇ ਅਤੇ ਆਪਣੇ ਨਿਸ਼ਾਨੇ ਤੋਂ ਖੁੰਝ ਨਾ ਮੇਰੀ ਗਈ ਭੈਣੇ, ਗੁਰੂ ਦੇ ਦਰ 'ਤੇ ਅਰਦਾਸ ਕਰ, ਗੁਰੂ ਅੱਗੇ ਜਾ ਕੇ ਬੇਨਤੀ ਕਰ, ਕੰਜ ਕਰ ਅੰਜਲੀ, ਪੁੰਨ ਵੱਡਾ ਇਹ ਕਰ ਡੰਡੌਤ, ਪੁੰਨ ਵੱਡਾ ਹੈ। ਅੰਜਲੀ ਤੋਂ ਭਾਵ ਬੁੱਕ ਕਰਨਾ, ਡੰਡਾਓ ਤੋਂ ਭਾਵ ਡੰਡੇ ਵਾਕੂ ਸਿੱਧਿਆ ਹੋ ਕੇ ਵਲ ਵਿੰਗ ਕਰਕੇ ਅਤੇ ਇੱਕ ਦਿਹਾਉਣਾ। ਗੁਰਮੁਖੋ ਪਾਥੀਆਂ 'ਚ ਲੋਗਿਆ ਅਤੇ ਆਵਾਜ਼ ਮਾਰੀ ਭਾਈ ਮਰਦਾਨਾ ਜੀ ਨੇ, ਭੈਣ ਜੀ ਮੂਲਾ। ਉਹ ਅੰਦਰੋਂ ਕਹਿੰਦਾ ਜੀ ਹੈ ਨਹੀਂ, ਘੂਰੇ 'ਚੋਂ ਬੋਲ ਪਿਆ। ਇਹ ਮੈਂ ਗੱਲ ਆਪਣੇ ਕੋਲੋਂ ਤਾਂ ਘੜੀ ਆਖਿਆ ਤਾਂ ਸੀ ਉਹਦੀ ਘਰਵਾਲੀ ਨੇ, ਪਰ ਇਹਦੇ 'ਚੋਂ ਮੈਂ ਗੱਲ ਕੱਢਣੀ, ਇੱਕ ਨੁਕਤਾ ਮੈਨੂੰ ਚੇਤੇ ਆ ਗਿਆ। ਆਖਿਆ ਸੀ ਘਰਵਾਲੀ ਨੇ, ਉਹ ਨਹੀਂ ਬੋਲਿਆ, ਪਰ ਮੈਂ ਇਹਦੇ 'ਚੋਂ ਨੁਕਤਾ ਇਹ ਕੱਢਿਆ ਵੀ ਮੂਲਾ ਪਾਥੀਆਂ ਦੇ ਘੂਰੇ 'ਚੋਂ ਤਾਂ ਬੋਲਿਆ, ਆਪਾਂ ਆਪਣੇ ਬੱਚਿਆਂ ਨੂੰ ਝੂਠ ਸਿਖਾਉਂਦੇ ਹਾਂ, ਤੂੰ ਕਹਿ ਡੈਡੀ ਜੀ ਘਰ ਨਹੀਂ, ਅਤੇ ਬੱਚਾ ਭੋਲਾ, ਉਹ ਕਹਿੰਦਾ ਅੰਕਲ ਜੀ ਡੈਡੀ ਜੀ ਕਹਿੰਦੇ ਡੈਡੀ ਕਰਨੀ। ਹੁਣ ਬੱਚਾ ਕੀ ਜਾਣੇ, ਜਿਵੇਂ ਆਪਾਂ ਸਿਖਾਉਂਦੇ ਬੱਚਿਆਂ ਨੂੰ ਝੂਠ ਬੋਲਣਾ ਵੀ ਤੂੰ ਕਮੀ, ਜੇ ਕੋ ਆਵੇ ਤਾਂ ਆਖੀ ਪਿਤਾ ਜੀ ਘਰ ਹੀ ਨਹੀਂ, ਡੈਡੀ ਜੀ ਘਰ ਹੀ ਨਹੀਂ, ਅਤੇ ਬੱਚਾ ਭੋਲਾ ਹੈ। ਉਹ ਭੋਲੇ ਪੁਣੇ ਦੇ ਮੁਤਾਬਕ ਕਹਿੰਦਾ ਡੈਡੀ ਕਹਿੰਦੇ ਨੇ ਡੈਡੀ ਜੀ ਕਰਨੀ। ਮੈਂ ਪਾਸੇ ਨਾ ਜਾਵਾਂ, ਔਰ ਉਹਦੇ ਪਰਿਵਾਰ ਦੇ ਮੈਂਬਰ ਮੂਲੇ ਨੂੰ ਚੱਕ ਕੇ ਲਿਆਏ ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ, ਫੇਰ ਵੀ ਸਾਡਾ ਆਪਣਾ ਇਹਨੂੰ ਦਸਵੇਂ ਜਾਮੇ 'ਚ ਮੁਕਤ ਕਰ ਦਿਆਂਗੇ। ਔਰ ਉਹ ਮੂਲਾ ਜਿਹੜਾ ਨਾ, ਉਹ ਸ਼ਿਕਾਰਵਾਲ ਘਾਟ ਵਾਲੀ ਥਾਂ 'ਤੇ ਸਤਿਗੁਰੂ ਪਾਤਸ਼ਾਹ ਨੇ ਸਾਹ ਦੀ ਜੂਨ 'ਚ ਉਹਨੂੰ ਮੁਕਤ ਕੀਤਾ। ਤੋ ਗੁਰੂ ਕਿਰਪਾ ਕਰੇ। ਹੁਣ ਆਪਾਂ ਗੁਰੂ ਕੇ ਹੁਕਮਨਾਮੇ ਵਾਲੇ ਪਾਸੇ ਵੱਲ ਆਈਏ, ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਵਿਚਾਰ ਕਰੀਏ, ਔਰ ਝੋਲੀਆਂ ਅੱਡੀਏ। ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਰਹਿਮਤਾਂ ਨਾਲ ਨਿਵਾਜਣ, ਉਹ ਤਰੀਕਾ ਕੀ ਹੈ? ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਭਗਤ ਰਵਿਦਾਸ ਜੀ ਕੀ।
ਰੂਟੀਨ ਦੇ ਮੁਤਾਬਕ ਇਹ ਜਿੰਨੇ ਵੀ ਇਹ ਸਾਰੇ ਰਾਗ ਹਨ, ਲੇਕਿਨ ਰਾਗ ਮਾਲਾ ਦੇ ਮੁਤਾਬਕ ਇਹ ਮਾਲ ਕੌਸਕ ਰਾਗ ਦੀ ਰਾਗਨੀ ਹੈ। ਧਨਾਸਰੀ ਇਹ ਪੰਚੋ ਲਾਈ, ਮਾਲ ਰਾਗ ਕੌਸਕ ਸੰਗ ਲਾਈ। ਰਾਗ ਮਾਲਾ ਦੇ ਮੁਤਾਬਕ ਇਹ ਮਾਲ ਕੌਸਕ ਰਾਗ ਦੀ ਰਾਗਨੀ, ਸਤਿਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਮਹਾਰਾਜ ਦੀ ਮਰਿਆਦਾ ਦੇ ਮੁਤਾਬਕ ਇਹ ਰਾਗ ਹੈ। ਔਰ ਇਹ ਪਾਵਨ ਪਵਿੱਤਰ ਸ਼ਬਦ ਬਾਬਾ ਰਵਿਦਾਸ ਜੀ ਦੀ ਪਾਵਨ ਰਸਨਾ ਤੋਂ ਉਹਨਾਂ ਨੇ ਉਚਾਰਨਾ ਕੀਤਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰਮੁਖਾ ਅਮਰੀਕਾ ਵਿੱਚ ਚਲਾ ਜਾ, ਕਨੇਡਾ ਚਲਾ ਜਾ, ਕਿਤੇ ਹੋਰ ਚਲਾ ਜਾ, ਰੱਬ ਦੋ ਨਹੀਂ, ਰੱਬ ਇੱਕ ਹੈ। ਔਰ ਉਹਦੇ ਵਿੱਚ ਦਵਾਇਤ ਨਹੀਂ, ਜੋ ਵੀ ਉਹਦਾ ਉਚਾਰਨ ਕਰਦੇ ਉਹਦਾ ਨਾਂ ਲੈਂਦੇ ਨੇ ਨਾ, ਉਹਨਾਂ ਦੀ ਉਹ ਰੱਖਿਆ ਕਰਦਾ ਹੈ। ਔਰ ਸੱਚਾ ਗੁਰੂ ਕਿਰਪਾ ਕਰੇ ਤਾਂ ਉਹਦੀ ਕਿਰਪਾ ਦੇ ਨਾਲ ਅਸੀਂ ਉਸ ਇੱਕ ਪਰਮਾਤਮਾ ਨੂੰ ਸਮਝ ਸਕਦੇ ਹਾਂ।
ਹਮ ਸਰ ਦੀਨ ਦਇਆਲ ਨਾ ਤੁਮ ਸਰ।
ਗੁਰਮੁਖੋ ਗੁਰੂ ਦੀ ਬਾਣੀ ਦੀ ਵਿਚਾਰ ਕਰੀਏ ਨਾ, ਤੇ ਇੱਕ ਇੱਕ ਸ਼ਬਦ ਦੇ ਵਿਦਵਾਨ ਪੁਰਸ਼ਾਂ ਨੇ ਬੇਅੰਤ ਅਰਥ ਕੀਤੇ ਹਨ। ਔਰ ਇਹਦੇ ਨਾਲ ਜਿਹੜਾ ਸ਼ਬਦ ਇੱਥੇ ਆਇਆ ਜੇ ਦੂਜੀ ਥਾਂ 'ਤੇ ਹੋਵੇ ਤਾਂ ਹੋ ਸਕਦਾ ਉਹਦੇ ਅਰਥ ਹੋਰ ਹੋਣ। ਮੈਂ ਇਹ ਬੇਨਤੀ ਤਾਂ ਕੀਤੀ ਹੈ, ਜਿਹੜਾ ਦੀਨ ਹੈ ਨਾ ਇਹਨੂੰ ਇਸਲਾਮੀ ਬੋਲੀ 'ਚ ਕਹਿੰਦੇ ਨੇ ਧਰਮ। ਦੀਨ ਦਾ ਭਾਵ ਹੁੰਦਾ ਹੈ ਧਰਮ। ਮੈਂ ਨਾਲ ਬੇਨਤੀ ਕੀਤੀ ਇਸਲਾਮੀ ਸਿਧਾਂਤ ਮੁਤਾਬਕ ਸਾਡੇ ਮੁਸਲਮਾਨ ਭਾਈਚਾਰੇ ਦੇ ਵੀਰਾਂ ਦੇ ਮੁਤਾਬਕ, ਲੇਕਿਨ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਦੀਨ ਦਾ ਅਰਥ ਹੁੰਦਾ ਗਰੀਬ, ਨਿਮਾਣਾ। ਮੇਰੇ ਵਰਗਾ ਗਰੀਬ ਕੋਈ ਨਹੀਂ, ਦੀਨ ਦੇ ਥੱਲੇ ਇੱਕ ਔਂਕੜ ਹੈ। ਜਿਵੇਂ ਆਪਾਂ ਕਹਿੰਦੇ ਕਿ ਮੈਂ ਤਿੰਨਾਂ ਤੋਂ ਮਾੜਾ ਲੇਕਿਨ ਪੰਜਾਂ ਤੋਂ ਤਗੜਾ ਹਾਂ, ਪੰਜਾਂ ਤੋਂ ਤਗੜਾ ਤਿੰਨਾਂ ਤੋਂ ਮਾੜਾ। ਦੀਨ ਦੇ ਥੱਲੇ ਜੋ ਇੱਥੇ ਔਂਕੜ ਲੱਗਾ ਹੈ ਉਹਦਾ ਅਰਥ ਹੈ ਰੱਬਾ ਮੇਰੇ ਤੋਂ ਵੱਧ ਗਰੀਬ ਕੋਈ ਨਹੀਂ। ਤਾਂ ਆਪਾਂ ਤਾਂ ਗੁਰਮੁਖੋ ਗਰੀਬ ਬਣ ਕੇ ਰਾਜੀ ਨਹੀਂ। ਮੈਂ ਤਕਰੀਬਨ ਬੇਨਤੀ ਕਰਦਾ ਰਹੀ ਨਾ ਸੁਭਾਅ ਮੁਤਾਬਕ, ਨਾ ਕੋਈ ਪੁੱਛਦਾ ਹੈ ਨਾ ਕੋਈ ਦੱਸਦਾ ਹੈ। ਆਪਣੇ ਆਪ ਹੀ ਕਹਿੰਦੇ ਗਿਆਨੀ ਜੀ ਉਹ ਪ੍ਰਖੰਡ ਪਾਠਾਂ ਵਾਲੇ ਕਮਰੇ ਵਿੱਚ ਤੁਹਾਨੂੰ ਲੈ ਚੱਲੀਏ, ਵਿਖਾਈਏ, ਕਮਰਾ ਬੜਾ ਸੋਹਣਾ ਹੈ, ਲੈ ਗਏ। ਕਹਿੰਦੇ ਜੀ ਗੁਰੂ ਨੇ ਕਿਰਪਾ ਕੀਤੀ ਹੈ, ਆਸ ਕਮਰੇ ਦੀ ਸੇਵਾ ਦਾਸ ਨੇ ਕੀਤੀ ਹੈ, ਦਾਸ ਨੇ। ਇਹਦਾ ਭਾਵ ਹੈ ਵੀ ਜੇ ਤੂੰ ਕਮਰਾ ਨਾ ਬਣਾਉਣਾ ਤਾਂ ਸ਼ਾਇਦ ਖੰਡ ਪਾਠ ਹੀ ਨਾ ਰਹਿੰਦੇ। ਇਹ ਰੱਬ ਦਾ ਵਾਸਤਾ ਜੀ ਨਾ ਕਿਆ ਕਰੋ, ਮੈਨੂੰ ਤੁਹਾਡਾ ਤਾਂ ਪਤਾ ਨਹੀਂ। ਮੈਂ ਤਾਂ ਗੁਰੂ ਰਾਮਦਾਸ ਦੇ ਦਰ 'ਤੇ ਝੋਲੀ ਅੱਡ ਕੇ ਆਉਣਾ ਵੀ ਮੇਰੇ ਪਾਤਸ਼ਾਹ ਮੇਰੇ ਵਰਗਾ ਵੱਡਾ ਮੰਗਤਾ ਹੀ ਕੋਈ ਨਹੀਂ ਅਤੇ ਤੇਰੇ ਵਰਗਾ ਦਾਤਾ ਕੋਈ ਨਹੀਂ, ਆਪਾਂ ਦਾਤੇ ਬਣ ਕੇ ਆਉਂਦੇ ਹਾਂ। ਹਮ ਲਫ਼ਜ਼ ਕਿਉਂ ਕਿਹਾ? ਹਮ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਵੂਈ, ਹਿੰਦੀ 'ਚ ਕਹਿੰਦੇ ਨੇ ਹਮ ਅਤੇ ਪੰਜਾਬੀ 'ਚ ਕਹਿੰਦੇ ਅਸੀਂ, ਬਹੁ ਵਚਨ ਅਸੀਂ, ਹਮ ਵੂਈ। ਇਹ ਬਹੁਤਾ ਬਹੁ ਵਚਨ ਕਿਉਂ ਵਰਤਿਆ? ਇਹਦਾ ਬਹੁ ਵਚਨ ਕਰਨ ਦਾ ਕਾਰਨ ਹੈ ਵੀ ਜਦੋਂ ਮੈਂ ਜੰਮਿਆ ਸਾਂ ਨਾ ਉਦੋਂ ਇਕੱਲਾ ਸਾਂ, ਜਿਵੇਂ ਜਿਵੇਂ ਉਹ ਸੰਭਾਲੀ ਮੈਨੂੰ ਵਿਕਾਰ ਚੰਬੜੀ ਗਏ, ਮੇਰੇ ਨਾਲ ਟੀਮ ਬਣ ਗਈ। ਹੁਣ ਮੈਂ ਕਾਮੀ ਵੀ ਹਾਂ, ਕ੍ਰੋਧੀ ਵੀ ਹਾਂ, ਲਾਲਚੀ ਮੇਰੇ ਵਰਗਾ ਕੋਈ ਨਹੀਂ, ਹੰਕਾਰੀ ਵੀ ਮੈਂ ਹਾਂ। ਮੈਂ ਬਣ ਗਿਆ ਕਪਤਾਨ ਅਤੇ ਬਾਕੀ ਦੀ ਟੀਮ ਹੈ। ਮੈਂ ਜਿੰਨੇ ਮਾਈ ਭਾਈ ਆਉਂਦੇ ਹੋ ਮੈਂ ਤੁਹਾਨੂੰ ਸਜਾ ਦਿਆਂਗਾ ਵੀ ਇੱਕ ਪ੍ਰਬੋਧ ਚੰਦਰ ਨਾੜ ਗ੍ਰੰਥ ਹੈ, ਉਹਨੂੰ ਪੜ੍ਹਿਆ ਜੇ, ਉਹਦੇ 'ਚ ਬਹੁਤ ਲੰਮਾ ਚੌੜਾ ਵੇਰਵਾ ਲਿਖਿਆ। ਦੋ ਟੀਮਾਂ ਹਨ, ਇੱਕ ਦਾ ਮੁਖੀ ਹੈ ਮੋਹ, ਇਹ ਕਪਤਾਨ, ਅਤੇ ਦੂਜੇ ਪਾਸੇ ਉਹਦੇ ਅਪੋਜੀਸ਼ਨ ਪਾਰਟੀ ਹੈ ਵਿਵੇਕ। ਮੋਹ ਨਾਲ ਤ੍ਰਿਸ਼ਨਾ ਹੈ, ਮੋਹ ਨਾਲ ਆਸਾ ਹੈ, ਮੋਹ ਨਾਲ ਨਿੰਦਿਆ ਹੈ, ਮੋਹ ਦੇ ਨਾਲ ਇਸੇ ਪ੍ਰਕਾਰ ਚੁਗਲੀ ਹੈ। ਇਉਂ ਬਹੁਤ ਵੱਡੀ ਟੀਮ ਬਣ ਜਾਂਦੀ। ਮੇਰੇ ਮਾਲਕਾ ਮੈਂ ਕੀ ਦੱਸਾਂ, ਕਾਮੀ ਕ੍ਰੋਧੀ ਚਾਤਰੇ, ਕਾਮੀ ਮੈਂ ਕ੍ਰੋਧੀ ਮੈਂ, ਬਾਜੀ ਗਰਬੇ ਕਾਮ, ਨਿੰਦਾ ਕਰਤੇ ਜਨਮ ਸਰਾਨੋ, ਕਬਹੋ ਨਾ ਸਿਮਰਿਓ ਰਾਮ। ਸਾਰੀ ਜ਼ਿੰਦਗੀ ਮੈਂ ਨਿੰਦਿਆ ਕਰਦਿਆਂ ਬਰਬਾਦ ਕੀਤੀ, ਮੈਂ ਰਾਮ ਦਾ ਨਾਂ ਨਹੀਂ ਚੇਤੇ ਕੀਤਾ ਮਾਲਕਾ, ਇਸ ਕਰਕੇ ਮੇਰੇ ਵਰਗਾ ਦੀਨ ਕੋਈ ਨਹੀਂ। ਉਹ ਹਮ ਸਰਸਰ ਤੋਂ ਭਾਵ ਪੰਜਾਬੀ 'ਚ ਕਹਿੰਦੇ ਨੇ ਵਰਗਾ, ਸਦਰਸ਼। ਆਮ ਸਾਡੇ ਸੁਭਾਅ ਹੈ ਬੜਾ ਕਮਜ਼ੋਰ ਪੱਖ। ਗਿਆਨੀ ਜੀ ਭਾਵੇਂ ਬੁਰਾ ਮੰਨੋ ਅਤੇ ਭਾਵੇਂ ਮਲਾ ਮੰਨੋ, ਪਰ ਆਪਾਂ ਨੂੰ ਸੱਚ ਕਹਿਣ ਦੀ ਆਦਤ ਹੈ। ਇਹ ਤੈਨੂੰ ਕਿਹਾ ਕਿਨੇ? ਇਹਦਾ ਪਾਪ ਤੇਰੇ ਵਰਗਾ ਝੂਠਾ ਕੋਈ ਨਹੀਂ। ਤੂੰ ਸਰਟੀਫਿਕੇਟ ਲਾਉਣਾ ਚਾਹੁੰਦਾ ਵੀ ਮੈਂ ਸੱਚਾ ਹੈ, ਸੱਚੇ ਨੂੰ ਗੁਰਮੁਖੋ ਗਵਾਹੀਆਂ ਦੀ ਲੋੜ ਨਹੀਂ ਹੁੰਦੀ ਕਿ ਲੋਕ ਕੀ ਕਹਿਣ ਤੂੰ ਸੱਚਾ ਹੈ। ਇਹਦਾ ਪਾਪ ਵੀ ਤੂੰ ਝੂਠ ਦਾ ਠੇਕੇਦਾਰ ਹੈ ਅਤੇ ਆਪਣੇ ਝੂਠ ਨੂੰ ਸੱਚ ਬਣਾਉਣਾ ਚਾਹੁੰਦਾ। ਹਮ ਸਰ ਦੀਨ ਦਿਆਲ ਨ ਤੁਮ ਸਰ। ਮੇਰੇ ਵਰਗਾ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਜੇ ਕੌਡੇ ਰਾਕਸ਼ ਨੇ ਭਾਈ ਮਰਦਾਨੇ ਨੂੰ ਕੜਾਏ ਵੀ ਸੁੱਟਿਆ ਤੇ ਮੇਰੇ ਬਾਬੇ ਨੇ ਉਹਨੂੰ ਵੀ ਆਖਿਆ ਜਾ ਤੇਰਾ ਰੱਬ ਭਲਾ ਕਰੇ। ਤੇ ਜੇ ਮੇਰਾ ਬਾਪੂ ਤਲੰਬੇ ਗਿਆ ਉਹ ਬੰਦਾ ਬੜਾ ਚੰਟ ਹੈ। ਉਹਨਾਂ ਨੇ ਇੱਕ ਆਪਣੀ ਕੰਪਨੀ ਬਣਾਈ, ਅੱਜ ਦੀ ਬੋਲੀ 'ਚ ਕੰਪਨੀ, ਇੱਕ ਤੋਂ ਵੱਧ ਜਿਹੜੇ ਬਹੁਤੇ ਬੰਦੇ ਉਹਨੂੰ ਕੰਪਨੀ ਕਹਿੰਦੇ ਨੇ। ਚਾਚਾ ਉਹਦਾ ਪ੍ਰਬੰਧਕ ਮੁਖੀ ਅਤੇ ਨਾਲ ਭਤੀਜਾ ਉਹਦਾ ਸਲਾਹਕਾਰ, ਉਹਦਾ ਐਡਵਾਈਜ਼ਰ, ਉਹਦਾ ਨਾਮ ਕੱਜਣ ਹੈ। ਮਸੀਦ ਬਣਾਈ ਵੀ ਮੁਸਲਮਾਨ ਭਰਾ ਮਸੀਦ ਜਿਵੇਂ ਕੁੰਡੀ ਲਾਉਂਦੇ ਨਾ, ਕੁੰਡੀ ਫੜਨ ਵਾਲੇ ਸ਼ਿਕਾਰੀ, ਉਹ ਮੱਛੀ 'ਤੇ ਰਹਿਮ ਨਹੀਂ ਕਰਦੇ। ਦਰਅਸਲ ਉਹਨਾਂ ਨੇ ਆਟਾ ਤਾਂ ਲਾਇਆ ਹੁੰਦਾ ਵੀ ਉਹਨੂੰ ਮਾਰਿਆ ਜਾਏ। ਉਹਨਾਂ ਨੇ ਧਰਮ ਦੀ ਕੁੰਡੀ ਲਾਈ ਹੈ ਵੀ ਮੁਸਲਮਾਨ ਭਰਾਵੇ ਅਤੇ ਮਸੀਦ ਦੇ ਬਹਾਨੇ ਡਿੱਕੇ ਆ ਜਾਏ, ਹਿੰਦੂ ਭਰਾ ਅਤੇ ਮੰਦਰ ਕਰਕੇ ਆ ਜਾਏ ਅਤੇ ਰਾਤ ਨੂੰ ਉਹਨਾਂ ਨੂੰ ਕਤਲ ਕਰਕੇ ਖੂਹ 'ਚ ਸੁੱਟ ਦਿੰਦੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਵੀ ਉੱਥੇ ਗਏ। ਵਿਦਵਾਨਾਂ ਦੀਆਂ ਵੱਖ ਵੱਖ ਰਾਏ ਨੇ ਅਤੇ ਕੋਈ ਕਹਿੰਦੇ ਭਾਈ ਮਰਦਾਨੇ ਦਾ ਬੇਟਾ ਨਾਲ ਸੀ, ਕੁਝ ਵੀਰ ਕਹਿੰਦੇ ਮਰਦਾਨਾ ਨਾਲ ਸੀ, ਮੇਰੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਰਬਾਬ ਸੁਰ ਕਰ। ਭਾਈ ਸਾਹਿਬ ਨੇ ਰਬਾਬ ਸੁਰ ਕੀਤਾ ਅਤੇ ਸਾਡੇ ਬਾਪੂ ਨੇ ਸ਼ਬਦ ਪੜਿਆ, ਉਜਲ ਕਹਿਆਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ ਤੇਸ। ਗੁਰਮੁਖੋ, ਜਦੋਂ ਮੈਂ ਸ਼ਬਦ ਦੀ ਵਿਚਾਰ ਕਰਦਾ ਤਾਂ ਮੈਨੂੰ ਬੜੀ ਸ਼ਰਮ ਆਉਂਦੀ ਜੀ, ਬੜੀ ਸ਼ਰਮ ਆਉਂਦੀ। ਕਿਉਂ? ਅਸੀਂ ਹਜ਼ਾਰਾਂ ਸ਼ਬਦਾਂ ਨੂੰ ਪੜ੍ਹਿਆ, ਹਜ਼ਾਰਾਂ ਦੇ ਅਰਥ ਕੀਤੇ ਪਰ ਸੁਧਰੇ ਨਹੀਂ। ਉਹ ਸਾਡੇ ਨਾਲੋਂ ਠੱਗ ਚੰਗਾ ਜਿਹਨੇ ਇੱਕ ਹੀ ਸ਼ਬਦ ਸੁਣਿਆ ਅਤੇ ਗੁਰਮੁਖੋ ਐਬ ਛੱਡ ਦਿੱਤੇ। ਅਸੀਂ ਕਹਿੰਦੇ ਠੱਗ, ਮੈਂ ਤਾਂ ਕਹਿੰਦਾ ਬੜਾ ਚੰਗਾ ਬੰਦਾ ਹੈ, ਇੱਕੋ ਹੀ ਸ਼ਬਦ ਸੁਣਿਆ ਅਤੇ ਗੁਰੂ ਬਾਬੇ ਦੇ ਅੱਗੇ ਝੁੱਕ ਕੇ ਕਹਿਣ ਲੱਗਾ ਜੀ ਮੈਂ ਭੁੱਲਾ। ਅਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਜੇ ਭੁੱਲਿਆ ਤਾਂ ਰੱਬ ਤੇਰਾ ਭਲਾ ਕਰੇ, ਬਸ ਭੁੱਲ ਹੀ ਮੰਨਣੀ ਹੈ ਅਤੇ ਫਿਰ ਭਲਾ ਹੋ ਜਾਏਗਾ। ਮੇਰੇ ਪਾਤਸ਼ਾਹ ਕਹਿੰਦੇ ਬੇਨਤੀ ਕਰ। ਬਾਬਾ ਰਵਦਾਸ ਜੀ ਕਹਿੰਦੇ ਵਾਹਿਗੁਰੂ ਮੇਰੇ ਵਰਗਾ ਗਰੀਬ ਕੋਈ ਨਹੀਂ, ਤੇਰੇ ਵਰਗਾ ਦਇਆ ਦਾ ਘਰ ਕੋਈ ਨਹੀਂ, ਬੇਨਤੀ ਮੰਨ।
ਅਬ ਪਤੀ ਯਾਰ ਕਿਆ ਕੀਜੈ,
ਮੇਰੀ ਇੱਕ ਤੇਰੇ ਅੱਗੇ ਗੁਜ਼ਾਰਿਸ਼ ਹੈ, ਮੇਰੀ ਪਰਖ ਨਾ ਲਈ, ਮੈਂ ਤੇਰੀ ਪਰਖ ਵਿੱਚੋਂ ਪਾਸ ਨਹੀਂ ਹੋ ਸਕਦਾ।
ਬਚਨੀ ਤੋਰ ਮੋਰ ਮਨ ਮਾਨੈ,
ਮੇਰੇ ਤੇ ਮਿਹਰ ਕਰ, ਜਿਹੜੇ ਤੇਰੇ ਬਚਨ ਨੇ, ਜਿਹੜੀ ਤੇਰੀ ਸਿੱਖਿਆ, ਮੇਰਾ ਮਨ ਤੇਰੇ ਬਚਨਾਂ ਨੂੰ ਮੰਨੇ, ਮੈਂ ਤੇਰੇ ਬਚਨਾਂ ਤੇ ਕਿੰਤੂ ਪਰੰਤੂ ਨਾ ਕਰਾਂ।
ਜਨ ਕਉ ਪੂਰਨ ਦੀਜੈ,
ਤਾਂ ਕਿ ਮਹਾਰਾਜ ਜਿਹੜਾ ਮੈਂ ਅਧੂਰਾ ਨਾ, ਮੈਂ ਪੂਰਾ ਹੋ ਜਾਂ। ਅਤੇ ਆਪਾਂ ਬਾਪੂ ਮਰ ਗਿਆ ਅਤੇ ਉਹਨੂੰ ਕਹਿੰਦੇ ਪੂਰਾ ਹੋ ਗਿਆ, ਬਾਪੂ ਵੱਡਾ ਕਰਨਾ ਉਹਨੂੰ, ਨਾਲ ਗੁਰਮੁਖ ਉਹਦੇ ਪਟਾਕੇ ਟੰਗਣਗੇ, ਨਾਲ ਗੁਬਾਰੇ ਟੰਗਣਗੇ, ਨਾਲੇ ਛੁਹਾਰੇ ਸੁੱਟਣਗੇ ਅਤੇ ਨਾਲੇ ਮਖਾਣੇ, ਕਹਿਣਗੇ ਬਾਪੂ ਨੂੰ ਪੂਰਾ ਹੋ ਗਿਆ। ਮੈਂ ਕਿਹਾ ਪੂਰਾ ਨਹੀਂ ਹੋਇਆ, ਮਖਾਣੇ ਉਹ ਤਾਂ ਸੁੱਟਦੇ ਨੇ, ਪਰ ਬਾਪੂ ਤੂੰ ਮਗਰੋਂ ਲੱਤਾਂ 'ਤੇ ਅੱਜ ਮੂੰਹ ਮਿੱਠਾ ਕੀਤਾ ਹੀ, ਵੀ ਦੱਸੋ ਬੰਦੇ ਦੀ ਮੌਤ ਹੋ ਗਈ ਬਾਪੂ ਦੀ, ਅਤੇ ਮਖਾਣਿਆਂ ਦਾ ਕੰਮ ਕੀ, ਛੁਹਾਰਿਆਂ ਦਾ ਕੰਮ ਕੀ? ਇਨਡਾਇਰੈਕਟ ਕਹਿੰਦੇ ਬਾਪੂ ਹੁਣ ਤੂੰ ਮਰਿਆ ਅਤੇ ਇੰਤਕਾਲ ਬਾਪੂ ਨਾਲ ਬਹਿ ਕੇ ਮੁੜ ਕੇ ਮੇਰੀ ਵਾਰੀ। ਯਾਦ ਰੱਖਣਾ ਜਿਹੜਾ ਜਿਉਂਦਿਆਂ ਪੂਰਾ ਨਹੀਂ ਗੁਰਮੁਖੋ, ਮਰਿਆ ਪੂਰਾ ਨਹੀਂ ਜਿਉਂਦਾ, ਭੁਲੇਖਾ ਸਾਡਾ। ਪੂਰਾ ਉਹ ਹੈ ਜਿਹੜਾ ਪੂਰੇ ਨਾਲ ਮਿਲ ਜਾਏ। ਜੇ ਪੂਰੇ ਹੋਣਾ ਨਾ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੇ ਪੂਰੀਆਂ ਹੋਣਾ ਤੇ ਗੁਰੂ ਕੇ ਬਚਨਾਂ ਨੂੰ ਪੱਲੇ ਬੰਨੋ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਹੇ ਗੁਰੂ ਕੇ ਸਿੱਖੋ ਮਿੱਤਰੋ, ਗੁਰੂ ਦੀ ਮਰਿਆਦਾ ਵਿੱਚ ਚੱਲਣਾ ਕਰੋ, ਮੇਰੇ ਤੇ ਮਿਹਰ ਕਰ, ਮੈਨੂੰ ਪੂਰਨ ਮੁਕੰਮਲ ਕਰਨਾ ਕਰ।
ਹਉ ਬਲ ਬਲ ਜਾਓ ਰਮਈਆ ਕਰਨੇ,
ਹੇ ਰਮੇ ਹੋਏ ਵਾਹਿਗੁਰੂ ਮੈਂ ਤੇਰੇ ਤੋਂ ਮਨ ਕਰਕੇ ਸਰੀਰ ਕਰਕੇ ਸਦਕੇ ਜਾਵਾਂ।
ਕਾਰਨ ਕਵਨ ਅਬੋਲ,
ਮੇਰੀ ਬੇਨਤੀ ਕੀ ਕਾਰਨ ਹੈ, ਕਿਉਂ ਨਹੀਂ ਬੋਲਦੇ? ਗੁਰਮੁਖ ਕਦੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਾਹਮਣੇ ਹੱਥ ਜੋੜ ਕੇ ਆਖਿਆ ਕਰੋ, ਅਰਦਾਸ ਕਰਿਆ ਕਰੋ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਾਹਮਣੇ ਆਉਂਦੇ ਜੇ ਨਾ, ਅਤੇ ਆਖਿਆ ਕਰੋ ਕਾਰਨ ਕਵਨ ਅਬੋਲ, ਮੇਰੇ ਪਾਤਸ਼ਾਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬੋਲਦੇ ਕਿਉਂ ਨਹੀਂ? ਫਿਰ ਮੇਰੇ ਪਾਤਸ਼ਾਹ ਸਾਨੂੰ ਹੁਕਮਨਾਮਾ ਬਖਸ਼ਣਗੇ। ਹੇ ਮੇਰੇ ਵਾਹਿਗੁਰੂ, ਕੀ ਵਜ੍ਹਾ ਹੈ ਬੋਲਦੇ ਕਿਉਂ ਨੀ
ਰਹਾਓ
ਵਿਸਰਾਮ ਦੇ ਕਰਕੇ ਦਇਆ ਕਰਦੇ ਹਨ
ਬਹੁਤ ਜਨਮ ਵਿਛੜੇ ਥੇ ਮਾਤੋ
ਬੜੇ ਜਨਮ ਹੋ ਗਏ ਨੇ ਤੇਰੇ ਨਾਲ ਵਿਛੜਿਆਂ ਨੂੰ ਕਿਉਂਕਿ ਆਪਾਂ ਪੜ੍ਹਦੇ ਹਾਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ
ਇਹੋ ਜਨਮ ਤੁਮਾਰੇ ਲੇਖੇ
ਬੜੀ ਤੁਸਾਂ ਕਿਰਪਾ ਕੀਤੀ ਵੀ ਮਨੁੱਖਾ ਜਨਮ ਮਿਲਿਆ ਇਹ ਤੁਹਾਡੇ ਲੇਖੇ ਚ ਲੱਗ ਜਾਏ ਇਹ ਤੁਹਾਡੀ ਗਿਣਤੀ ਚ ਲੱਗ ਜਾਏ ਇਹ ਤੁਹਾਡੇ ਦਰ ਪ੍ਰਵਾਨ ਹੋ ਜਾਏ ਬੇਨਤੀ ਹੈ
ਕਹੇ ਰਵਿਦਾਸ ਆਸ ਲੱਗ ਜੀਵੋ
ਮੇਰੇ ਤੇ ਇੱਕ ਮਿਹਰ ਕਰੀ ਵੀ ਮੇਰਾ ਦਿਲ ਨਾ ਟੁੱਟੇ ਮੇਰੀ ਆਸ ਤੇਰੇ ਤੇ ਬਣੀ ਰਹੇ ਮੇਰਾ ਵਿਸ਼ਵਾਸ ਤੇਰੇ ਤੇ ਪ੍ਰਪਾ ਕਰਵੇ ਮੈਂ ਜਿੰਨਾ ਚਿਰ ਜਿਉਣਾ ਹੈ ਮੈਂ ਤੇਰੇ ਤੇ ਆਸ ਰੱਖਾਂ ਤੇਰੇ ਤੇ ਵਿਸ਼ਵਾਸ ਰੱਖਾਂ ਤੇਰੇ ਤੇ ਭਰੋਸਾ ਕਾਇਮ ਰਹੇ
ਚਿਰ ਭਾਇਓ ਦਰਸ਼ਨ ਦੇਖੇ
ਬੜਾ ਲੰਮਾ ਚੌੜਾ ਸਮਾਂ ਹੋਇਆ ਸੀ ਤੁਹਾਡੇ ਪ੍ਰਤੱਖ ਦਰਸ਼ਨ ਕੀਤਿਆਂ ਨੂੰ ਬੜੀ ਰਹਿਮਤ ਕੀਤੀ ਜੀ ਅੱਜ ਨਵਾਜਿਆ ਜੇ ਇਹ ਪਾਵਨ ਸਿੱਖਿਆ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਬਾਬਾ ਰਵਿਦਾਸ ਜੀ ਦੀ ਪਾਵਨ ਰਸਨਾ ਤੋਂ ਸਾਨੂੰ ਬਖਸ਼ੀ ਹੈ ਹਜ਼ੂਰ ਸਾਡੇ ਤੇ ਕਿਰਪਾ ਕਰਨ ਸਾਡੀ ਵੀ ਕਿਤੇ ਇਹ ਅੰਤਰੀ ਅਵਸਥਾ ਬਣੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ ਗੁਰੂ ਕੇ ਸੰਗਤਾਂ ਦਾ ਧੰਨਵਾਦ ਪੁੱਲਾਂ ਚੁੱਕਾਂ ਦੀ ਮੁਆਫੀ ਜੀ
ਬਹੁਤ ਜਨਮ ਵਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਾਹੇ ਰਵਿਦਾਸ ਆਸ ਲੱਗ ਜੀਵੋ
ਚਿਰ ਭਾਇਓ ਦਰਸ਼ਨ ਦੇਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ